ਹਉਮੈ ਕੀ ਹੈ ਅਤੇ ਇਸ ਦਾ ਤਿਆਗ। ਜਿੱਥੇ ਗੁਰਦੇਵ ਪਾਤਸ਼ਾਹ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਦੇ, ਊਚ ਨੀਚ ਦਾ ਭਰਮ ਭੇਦ ਮਿਟਾ, ਸਰਬ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉੱਥੇ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੈਂ ਹਉਮੈ ਨੂੰ ਭੋਰਾ ਜਿੰਨੀ ਵੀ ਥਾਂ ਨਹੀਂ ਦਿੱਤੀ, ਸਗੋਂ ਸੁਚੇਤ ਕੀਤਾ ਹੈ ਕਿ ਹੇ ਭੋਲੇ ਮਨ, ਹਉਮੈ ਵਾਲੀ ਬਿਰਤੀ ਨੂੰ ਭੁਲਾ ਦੇ ਅਤੇ ਸ੍ਰੇਸ਼ਟ ਵਿਚਾਰਾਂ ਦੁਆਰਾ ਮੈਂ ਮੇਰੀ ਦਾ ਤਿਆਗ ਕਰਕੇ ਸਾਰੇ ਗੁਣਾਂ ਵਿੱਚੋਂ ਸ੍ਰੇਸ਼ਟ ਗੁਣ ਜੋ ਨਾਮ ਹੈ, ਪ੍ਰਭੂ ਪਰਮਾਤਮਾ ਦਾ ਨਾਮ ਹੈ, ਉਸ ਨੂੰ ਹਿਰਦੇ ਵਿੱਚ ਵਸਾ ਲੈ। ਭੋਲਿਆ ਹਉਮੈ ਸੁਰਤ ਵਿਸਾਰ, ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਬਸੰਤ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ। ਇਸ ਕਾਂਡ ਵਿੱਚ ਆਪਾਂ ਹਉਮੈ ਦੇ ਪ੍ਰਥਾਏ ਵਿਚਾਰ ਕਰਾਂਗੇ ਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਹਉਮੈ ਨੂੰ ਮਿਟਾਉਣ ਦਾ ਉਪਾਅ ਲੱਭਣ ਦਾ ਯਤਨ ਕਰਾਂਗੇ। ਜਿਵੇਂ ਪਿੱਛੇ ਅਰਜ਼ ਕੀਤੀ ਹੈ ਕਿ ਜਿੱਥੇ ਸਤਿਗੁਰਾਂ ਨੇ ਚਾਰ ਸ੍ਰੇਸ਼ਟ ਗੁਣਾਂ ਦਾ ਤੱਤਾਂ ਦਾ ਆਹਾਰ ਕਰਕੇ ਆਪਣੇ ਜੀਵਨ ਪੰਧ ਨੂੰ ਸੁਖੈਨ ਕਰਨ ਲਈ, ਮਨੁੱਖਾ ਜਨਮ ਦੀ ਸਫਲਤਾ ਲਈ ਸਤਿਗੁਰੂ ਜੀ ਨੇ ਗੁਰੂ ਕੀ ਬਾਣੀ ਵਿੱਚ ਅਗਵਾਈ ਬਖਸ਼ਿਸ਼ ਕੀਤੀ ਹੈ, ਉੱਥੇ ਚਾਰ ਔਗਣਾਂ ਦਾ ਤਿਆਗ ਕਰਨ ਦਾ ਗੁਰੂ ਕੀ ਬਾਣੀ ਵਿੱਚ ਉਪਦੇਸ਼ ਹੈ। ਸੋ ਪਹਿਲਾ ਅਵਗਣ ਆਪਾਂ ਵਿਚਾਰਿਆ ਹੈ ਈਰਖਾ ਦਵੈਤ, ਹੁਣ ਦੂਸਰਾ ਹੈ ਹਉਮੈ, ਕਿਉਂਕਿ ਹਉਮੈ ਕਰਕੇ ਹੀ ਦਵੈਤ ਬਣਦੀ ਹੈ। ਜਿਹੜਾ ਗੁਰੂ ਪਿਆਰਾ ਹਉਮੈ ਦੀ ਆਪਣੇ ਅੰਦਰੋਂ ਜੜ ਪੁੱਟ ਦਿੰਦਾ ਹੈ, ਉਸ ਦੀ ਦਵੈਤ ਦ੍ਰਿਸ਼ਟੀ ਖਤਮ ਹੋ ਜਾਂਦੀ ਹੈ, ਉਹ ਇੱਕ ਅਕਾਲ ਪੁਰਖ ਦਾ ਰੂਪ ਹੋ ਜਾਂਦਾ ਹੈ। ਹਾਂ ਹਾਂ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਇੱਕੋ ਹੋਵੈ। ਅਸੀਂ ਇਸ ਸੱਚਾਈ ਨੂੰ ਮੰਨੀਏ ਭਾਵੇਂ ਨਾ, ਪਰ ਅਸਲੀਅਤ ਵਿੱਚ ਇਹ ਸੰਸਾਰ ਦਾ ਖੇਡ ਪਸਾਰਾ ਉਸ ਇੱਕ ਅਕਾਲ ਪੁਰਖ ਦਾ ਹੀ ਹੈ। ਇੱਕ ਪ੍ਰਭੂ ਨੇ ਹੀ ਅਨੇਕਤਾ ਬਣਾਈ ਹੈ, ਅਨੇਕਤਾ ਬਣਾ ਕੇ ਉਸ ਅਨੇਕਤਾ ਵਿੱਚ ਆਪ ਪਰਿਪੂਰਨ ਹੋ ਕੇ ਬੈਠਾ ਹੋਇਆ ਹੈ। ਸੁਖਮਨੀ ਸਾਹਿਬ ਵਿੱਚ ਆਪਾਂ ਪਾਵਨ ਬਚਨ ਅਕਸਰ ਪੜ੍ਹਦੇ ਹਾਂ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹੇ ਹੋ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਪਹੇ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਬਾਬਾ ਨਾਮਦੇਵ ਜੀ ਦੇ ਫੁਰਮਾਨ ਅਨੁਸਾਰ ਪਰਮੇਸ਼ਰ ਨੇ ਪੰਜਾਂ ਤੱਤਾਂ ਦੀ ਮਿੱਟੀ ਨਾਲ ਹੀ ਕਿਤੇ ਹਾਥੀ ਵਰਗੇ ਵੱਡੇ ਵੱਡੇ ਜਾਨਵਰ ਬਣਾ ਦਿੱਤੇ, ਕਿਤੇ ਕੀੜੀ ਵਰਗੇ ਛੋਟੇ ਜੀਵ ਜੰਤੂ ਸਾਜ ਦਿੱਤੇ। ਜਿਸ ਸਾਰੀ ਸਾਜਨਾ ਵਿੱਚ ਆਪ ਪਰਮੇਸ਼ਰ ਸਮਾਇਆ ਹੋਇਆ ਹੈ, ਕੈਸਾ ਹੈ ਸਾਜਣਹਾਰ ਦਾ ਖੇਡ ਤਮਾਸ਼ਾ। ਬਾਬਾ ਨਾਮਦੇਵ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 988 ਉੱਪਰ ਦਰਜ ਹੈ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਪਰਮੇਸ਼ਰ ਜੀ ਨੇ ਇਹ ਸਾਰੀ ਖੇਡ ਆਪਣੇ ਆਪ ਤੋਂ ਪੈਦਾ ਕੀਤੀ ਹੈ, ਉਹ ਆਪ ਹੀ ਜਿੰਦ ਦੇਣ ਵਾਲਾ ਹੈ ਤੇ ਆਪ ਹੀ ਜਿੰਦ ਲੈਣ ਵਾਲਾ ਹੈ, ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ ਦਾਤਾਂ ਲੈਣ ਵਾਲਾ ਹੈ, ਅਤੇ ਆਪਣੇ ਬਣਾਏ ਤਮਾਸ਼ੇ ਨੂੰ ਬੜੀ ਖੁਸ਼ੀ ਨਾਲ ਬੜੀ ਪ੍ਰਸੰਨਤਾ ਨਾਲ ਆਪ ਹੀ ਵੇਖ ਰਿਹਾ ਹੈ। ਆਸਾ ਦੀ ਵਾਰ ਵਿੱਚ ਗੁਰੂ ਕੇ ਪਿਆਰੇ ਅਕਸਰ ਸਰਵਣ ਕਰਦੇ ਹਨ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣ ਓਈ ਸਭ ਸਹਿ, ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਪਰ ਮਾਇਆ ਦੇ ਅਗਿਆਨ ਭਰਮ ਕਰਕੇ ਸਾਨੂੰ ਅਨੇਕਤਾ ਮਹਿਸੂਸ ਹੁੰਦੀ ਹੈ, ਇਹ ਸਾਰਾ ਮਾਇਆ ਦਾ ਅਗਿਆਨ ਭਰਮ ਪਰਮੇਸ਼ਰ ਜੀ ਨੇ ਆਪ ਹੀ ਪੈਦਾ ਕੀਤਾ ਹੈ ਤਾਂ ਜੋ ਸੰਸਾਰ ਦੀ ਖੇਡ ਚੱਲ ਸਕੇ। ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ, ਅਨੇਕਾਂ ਭਾਂਤਾਂ ਦੀ ਸ੍ਰਿਸ਼ਟੀ ਉਸ ਇੱਕ ਨੇ ਆਪਣੇ ਵਿੱਚੋਂ ਹੀ ਪੈਦਾ ਕੀਤੀ ਹੋਈ ਹੈ। ਸੋਦਰ ਦੇ ਪਾਠ ਵਿੱਚ ਗੁਰੂ ਕੇ ਸਿੱਖ ਅਕਸਰ ਪੜ੍ਹਦੇ ਹਨ, ਰੰਗੀ ਰੰਗੀ ਭਾਂਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ, ਧੰਨ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਬਚਨ। ਆਸਾ ਦੀ ਵਾਰ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਵਨ ਬਚਨ ਕਰਦੇ ਹਨ ਕਿ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਾਉ ਸੁਖ ਸਾਰ, ਕੁਦਰਤ ਪਾ ਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬਹਿਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ, ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਇਹ ਸਾਰੀ ਉਸ ਮਾਲਕ ਦੀ ਆਪਣੀ ਮੌਜ ਹੈ। ਉਸ ਇੱਕ ਨੇ ਜਬ ਉਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਦੀ ਖੇਡ ਬਣਾ ਦਿੱਤੀ। ਜਦੋਂ ਉਸ ਮਾਲਕ ਰਚਨਹਾਰ ਨੂੰ ਭਾਵੇਗਾ ਫਿਰ ਖੇਲ ਸੰਕੋਚੈ ਤਾਂ ਨਾਨਕ ਏਕੈ ਦੀ ਅਵਸਥਾ ਧਾਰਨ ਕਰ ਲਵੇਗਾ। ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਕੈਸੀ ਅਤਪੁਦ ਖੇਡ ਕਰਤੇ ਨੇ ਰਚੀ ਹੋਈ ਹੈ। ਆਪ ਹੀ ਖੇਡਣ ਵਾਲਾ, ਆਪ ਹੀ ਖਿਡਾਉਣ ਵਾਲਾ, ਆਪ ਹੀ ਦੇਖਣ ਵਾਲਾ, ਆਪ ਹੀ ਇਸ ਖੇਡ ਨੂੰ ਸਮੇਟਣ ਵਾਲਾ। ਸੁਖਮਨੀ ਸਾਹਿਬ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਬਚਨ ਹੈ, ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਜਾਪ ਸਾਹਿਬ ਵਿੱਚ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਇਹ ਪਾਵਨ ਬਚਨ ਕਰਦੇ ਹਨ। ਅਸੀਂ ਹਰ ਸਮੇਂ ਅਨੇਕਤਾ ਵੇਖਦੇ ਹਾਂ, ਅਨੇਕਤਾ ਵਿੱਚ ਵਿਚਰਦੇ ਹਾਂ, ਅਸੀਂ ਖੁਦ ਅਨੇਕਤਾ ਦੀ ਖੇਡ ਵਿੱਚ ਪਾਤਰ ਬਣ ਕੇ ਖੇਡ ਨੂੰ ਖੇਡ ਰਹੇ ਹਾਂ। ਸਾਡੇ ਅੰਦਰ ਅਨੇਕਤਾ ਨੇ ਐਸਾ ਘਰ ਕਰ ਲਿਆ ਹੈ, ਅਨੇਕਤਾ ਦੀ ਗੰਢ ਐਸੀ ਪੀੜੀ ਬਣ ਗਈ ਹੈ, ਅਨੇਕਤਾ ਦਾ ਐਸਾ ਪ੍ਰਭਾਵ ਪੈ ਚੁੱਕਾ ਹੈ ਕਿ ਸਾਨੂੰ ਹੁਣ ਅਨੇਕਤਾ ਹੀ ਦਿਸਦੀ ਹੈ। ਅਨੇਕਤਾ ਦਾ ਮੂਲ ਜੋ ਇੱਕ ਹੈ ਉਹ ਸਾਡੀ ਸਿਮਰਤੀ ਵਿੱਚੋਂ ਬਿਲਕੁਲ ਹੀ ਨਿਕਲ ਗਿਆ ਹੈ, ਜਿਸ ਸਦਕਾ ਮੈਂ ਹਾਂ ਇਸ ਰੂਪ ਵਿੱਚ ਅਸੀਂ ਆਪਣੀ ਹਸਤੀ ਦਾ ਵੱਖਰਾ ਅਹਿਸਾਸ ਬਣਾਇਆ ਹੋਇਆ ਹੈ। ਇਹ ਜੋ ਮੈਂ ਹਾਂ ਦੇ ਵੱਖਰੇਪਨ ਦਾ ਪੀੜਾ ਅਹਿਸਾਸ ਹੈ ਇਹੋ ਹੀ ਹਉਮੈ ਕਹਿਲਾਉਂਦਾ ਹੈ। ਇਸ ਵੱਖਰੇਪਨ ਕਰਕੇ ਅਸੀਂ ਉਸ ਸਰਬ ਸਮਰੱਥ ਦਾ ਰੂਪ ਹੁੰਦੇ ਹੋਏ ਵੀ ਆਪਣੇ ਆਪ ਨੂੰ ਅਲੱਗ ਜਾਣਨ ਲੱਗ ਪਏ ਹਾਂ। ਉਸ ਦਾਤਾਰ ਦਾ ਰੂਪ ਹੁੰਦੇ ਹੋਏ ਅਸੀਂ ਮੰਗਤੇ ਬਣ ਗਏ ਹਾਂ। ਅਜੂਨੀ ਦਾ ਰੂਪ ਹੁੰਦੇ ਹੋਏ ਅਨੇਕਾਂ ਜੂਨਾਂ ਵਿੱਚ ਭਰਮਣ ਕਰ ਰਹੇ ਹਾਂ। ਉਸ ਇੱਕ ਬੇਪਰਵਾਹ ਦਾ ਰੂਪ ਹੁੰਦੇ ਹੋਏ ਅਸੀਂ ਲੋੜਾਂ ਥੋੜਾਂ ਦੇ ਮੁਹਤਾਜ ਬਣ ਗਏ ਹਾਂ। ਗਿਆਨ ਸਰੂਪ ਦਾ ਰੂਪ ਹੁੰਦੇ ਹੋਏ ਅਸੀਂ ਅਗਿਆਨਤਾ ਵਿੱਚ ਫਸ ਚੁੱਕੇ ਹਾਂ। ਉਸ ਨਿਰਭਉ ਨਿਰਵੈਰ ਦਾ ਰੂਪ ਹੁੰਦੇ ਹੋਏ ਅਸੀਂ ਦਿਨ ਰਾਤ ਡਰ ਵਿੱਚ ਗ੍ਰਸੇ ਹੋਏ ਵੈਰ ਵਿਰੋਧ ਵਿੱਚ ਆਪਣਾ ਸਮਾਂ ਬਤੀਤ ਕਰ ਰਹੇ ਹਾਂ। ਕਰਤੇ ਦਾ ਰੂਪ ਹੁੰਦੇ ਹੋਏ ਅਸੀਂ ਆਪਣੇ ਆਪ ਨੂੰ ਕਿਰਤ ਮੰਨੀ ਬੈਠੇ ਹਾਂ। ਇਸ ਸਾਰੇ ਪਵਾੜੇ ਦੀ ਜੜ ਅਨੇਕਤਾ ਦਾ ਭਾਵ ਹੈ। ਸਾਡੀ ਦਸ਼ਾ ਬਾਬਾ ਰਵਿਦਾਸ ਜੀ ਦੇ ਫਰਮਾਨ ਅਨੁਸਾਰ ਉਸ ਰਾਜੇ ਵਾਲੀ ਬਣੀ ਹੋਈ ਹੈ ਜੋ ਹੈ ਤਾਂ ਰਾਜ ਭਾਗ ਦਾ ਮਾਲਕ ਪਰ ਰਾਜਾ ਨੀਂਦ ਵਾਪਰਨ ਦੇ ਸਦਕਾ ਸੁਪਨੇ ਵਿੱਚ ਭਿਖਾਰੀ ਬਣ ਕੇ ਦੁੱਖ ਭੋਗ ਰਿਹਾ ਹੈ। ਅਸਲੀਅਤ ਕੁਝ ਹੋਰ ਹੈ, ਵਾਪਰ ਕੁਝ ਹੋਰ ਰਿਹਾ ਹੈ। ਸੋਰਠ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 657 ਉੱਪਰ ਦਰਜ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ। ਸਾਡੇ ਅੰਦਰ ਖੁਦ ਉਹ ਇੱਕ ਬੈਠਾ ਹੈ, ਅੰਤਰ ਅਲੱਖ ਨਾ ਜਾਈ ਲਖਿਆ, ਫਿਰ ਕਾਰਨ ਕੀ ਹੈ? ਉਹ ਸਾਨੂੰ ਦ੍ਰਿਸ਼ਟੀ ਨਹੀਂ ਆਉਂਦਾ। ਸਾਹਿਬਾਂ ਨੇ ਉੱਤਰ ਦਿੱਤਾ ਹੈ, ਹੈ ਤਾਂ ਉਹ ਅੰਦਰ ਹੀ ਪਰ ਸਾਡੇ ਵਿੱਚ ਤੇ ਪ੍ਰਭੂ ਦੇ ਵਿਚਕਾਰ ਹਉਮੈ ਦਾ ਪਰਦਾ ਬਣ ਗਿਆ ਹੈ, ਜਿਸ ਕਾਰਨ ਮਾਲਕ ਸਾਨੂੰ ਦ੍ਰਿਸ਼ਟੀ ਨਹੀਂ ਆਉਂਦਾ। ਵਿੱਚ ਪਰਦਾ ਹਉਮੈ ਪਾਈ ਹਾਂ ਹਾਂ ਭੀਤ ਭਇਓ ਹੈ ਬੀਚੋ ਸੁਨਤ ਦੇਸ਼ ਨਿਕਟਾਇਓ। ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਜਿਉਂ ਜਿਉਂ ਮੈਂ ਹਉ ਵੱਧਦੀ ਹੈ ਮਨੁੱਖ ਸਵੈ ਆਸ਼ਰਿਤ ਹੋ ਕੇ ਆਪਣੇ ਆਪ ਨੂੰ ਕਰਤਾ ਮੰਨ ਕੇ ਸੰਸਾਰ ਵਿੱਚ ਵਿਚਰਦਾ ਹੈ। ਜਿਉਂ ਜਿਉਂ ਮਨੁੱਖ ਆਪਣੇ ਆਪ ਨੂੰ ਖੁਦ ਕਰਤਾ ਮੰਨ ਕੇ ਕਰਮ ਕਰਦਾ ਹੈ ਤਿਉਂ ਤਿਉਂ ਹਉਮੈ ਦੀ ਗੰਢ ਹੋਰ ਪੀੜੀ ਹੁੰਦੀ ਜਾਂਦੀ ਹੈ। ਹਉਮੈ ਘਟਣ ਦੀ ਥਾਂ ਸਗੋਂ ਹੋਰ ਵੱਧਦੀ ਹੈ। ਇਸ ਦੇ ਉਲਟ ਜਿਉਂ ਜਿਉਂ ਮਨੁੱਖ ਗੁਰੂ ਦਾ ਉਪਦੇਸ਼ ਦ੍ਰਿੜ ਕਰਕੇ ਮੈਂ ਦਾ ਤਿਆਗ ਕਰਕੇ ਪ੍ਰਭੂ ਆਸਰੇ ਹੋਣ ਲੱਗ ਜਾਂਦਾ ਹੈ, ਪ੍ਰਭੂ ਆਸ਼ਰਿਤ ਹੁੰਦਾ ਹੈ ਅਤੇ ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ ਇਸ ਦਾ ਧਾਰਨੀ ਬਣਨਾ ਆਰੰਭ ਕਰ ਦਿੰਦਾ ਹੈ, ਤਿਉਂ ਤਿਉਂ ਈਗੈ ਨਿਰਗੁਣ ਉਗੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ। ਇਹ ਦ੍ਰਿਸ਼ਟੀ ਆ ਜਾਂਦੀ ਹੈ ਅਤੇ ਅਨੇਕਤਾ ਵਿਖਾਉਣ ਵਾਲੀ ਹਉਮੈ ਘਟਣੀ ਆਰੰਭ ਹੋ ਜਾਂਦੀ ਹੈ। ਅਨੇਕਤਾ ਬਣਾਉਣ ਵਾਲਾ ਅਤੇ ਅਨੇਕਤਾ ਨੂੰ ਖਿੰਡਾਉਣ ਵਾਲਾ ਸੁਆਮੀ ਨਜ਼ਰ ਆਉਣ ਲੱਗ ਪੈਂਦਾ ਹੈ। ਹਉਮੈ ਦਾ ਪਰਦਾ ਨਿਕਲਦੇ ਸਾਰ ਜਗਿਆਸੂ ਪੁਕਾਰ ਉੱਠਦਾ ਹੈ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਹਉਮੈ ਕਾਰਨ ਹੀ ਸੰਸਾਰ ਵਿੱਚ ਆਵਾਗਾਉਣ ਦਾ ਚੱਕਰ ਬਣਿਆ ਹੋਇਆ ਹੈ, ਹਉ ਕਰਕੇ ਹੀ ਸਾਰਾ ਦੁੱਖ ਕਲੇਸ਼ ਹੈ। ਸਿੱਧਾਂ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਾਗਤ ਦੀ ਉਤਪਤੀ ਅਤੇ ਵਿਨਾਸ਼ ਦਾ ਕਾਰਨ ਪੁੱਛਿਆ ਤੇ ਦੁੱਖਾਂ ਤੋਂ ਛੁਟਕਾਰੇ ਲਈ ਰਸਤਾ ਵੀ ਪੁੱਛਿਆ। ਸਤਿਗੁਰੂ ਜੀ ਨੇ ਜਾਗਤ ਦੀ ਉਤਪਤੀ ਅਤੇ ਵਿਨਾਸ਼ ਦਾ ਮੂਲ ਕਾਰਨ ਹਉਮੈ ਨੂੰ ਦੱਸਿਆ ਅਤੇ ਫਰਮਾਨ ਕੀਤਾ ਕਿ ਜਦੋਂ ਮਨੁੱਖ ਪ੍ਰਭੂ ਪਰਮੇਸ਼ਰ ਦੀ ਹੋਂਦ ਨੂੰ ਭੁੱਲ ਜਾਂਦਾ ਹੈ ਇਹ ਭੁੱਲ ਹੀ ਦੁੱਖਾਂ ਦਾ ਕਾਰਨ ਬਣਦੀ ਹੈ। ਉਸ ਵਾਹਿਗੁਰੂ ਦੀ ਹੋਂਦ ਨੂੰ ਨਾਮ ਜਪ ਦੁਆਰਾ ਪ੍ਰਪੱਕ ਕਰਨ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਸਿੱਧਾਂ ਦਾ ਸਵਾਲ ਸੀ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੀ ਅਗਵਾਈ ਵਾਸਤੇ ਸਵਾਲ ਵੀ ਤੇ ਜਵਾਬ ਵੀ ਸਿੱਧ ਗੋਸ਼ਟ ਵਿੱਚ ਦਰਜ ਕੀਤਾ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 946 ਉੱਪਰ ਅੰਕਿਤ ਹੈ। ਸਿੱਧਾਂ ਦਾ ਪ੍ਰਸ਼ਨ ਕੀ ਸੀ? ਕਿਤ ਕਿਤ ਬਿਧ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਤੇ ਸਾਹਿਬਾਂ ਦਾ ਉੱਤਰ ਸੀ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਹਉਮੈ ਬਹੁਤ ਸੂਖਮ ਹੈ, ਇਸ ਦੇ ਅਨੇਕਾਂ ਰੂਪ ਹਨ ਜਿਨ੍ਹਾਂ ਰਾਹੀਂ ਇਹ ਮਨੁੱਖ ਨੂੰ ਅਸ਼ੋਪਲੇ ਹੀ ਆਗ ਰਸਦੀ ਹੈ। ਮਨੁੱਖ ਘਰ ਬਾਰ ਛੱਡ ਸਕਦਾ ਹੈ, ਬਾਲ ਬੱਚਿਆਂ ਪਰਿਵਾਰ ਦਾ ਤਿਆਗ ਕਰ ਸਕਦਾ ਹੈ, ਮਾਇਆ ਜ਼ਮੀਨ ਜਾਇਦਾਦ ਨੂੰ ਵੀ ਅਲਵਿਦਾ ਕਹਿ ਸਕਦਾ ਹੈ, ਪਰ ਹਉਮੈ ਦਾ ਤਿਆਗ ਨਹੀਂ ਕਰ ਸਕਦਾ, ਕਿਉਂਕਿ ਸਾਡੇ ਜੀਵਨ ਦਾ ਆਧਾਰ ਹੀ ਹਉਮੈ ਬਣ ਚੁੱਕੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦੀ 7ਵੀਂ ਪੌੜੀ ਦੇ ਸਲੋਕਾਂ ਵਿੱਚ ਬੜੇ ਵਿਸਥਾਰ ਨਾਲ ਹਉਮੈ ਦਾ ਖੁਲਾਸਾ ਕੀਤਾ ਹੈ, ਤਾਂ ਜੋ ਹਉਮੈ ਦੁਆਰਾ ਜੋ ਸਾਡੀ ਵੱਖਰੀ ਹਸਤੀ ਬਣੀ ਹੋਈ ਹੈ ਤੇ ਵੱਖਰੀ ਹੋਂਦ ਹੀ ਸਾਰੇ ਆਵਾਗਾਉਣ ਅਤੇ ਦੁੱਖਾਂ ਦਾ ਮੂਲ ਕਾਰਨ ਹੈ, ਉਸ ਦੀ ਸੋਝੀ ਪੈ ਸਕੀ। ਸਾਹਿਬਾਂ ਦਾ ਫਰਮਾਨ ਹੈ ਕਿ ਜੀਵ ਹਉਮੈ ਕਰਕੇ ਹੀ ਸੰਸਾਰ ਵਿੱਚ ਜਨਮ ਲੈਂਦਾ ਹੈ ਤੇ ਹਉਮੈ ਅਧੀਨ ਹੀ ਇਸ ਸੰਸਾਰ ਤੋਂ ਅਗਾਂਹ ਤੁਰ ਜਾਂਦਾ ਹੈ। ਹਉ ਕਰਕੇ ਕਦੀ ਦਾਤਾ ਬਣ ਬੈਠਦਾ ਹੈ, ਕਦੀ ਆਪਣੀ ਲੋੜ ਪੂਰਤੀ ਲਈ ਕਿਸੇ ਅੱਗੇ ਹੱਥ ਅੱਡਦਾ ਹੈ। ਹਉ ਕਰਕੇ ਹੀ ਨਫ਼ਾ ਕੱਟ ਕੇ ਖੁਸ਼ ਹੁੰਦਾ ਹੈ, ਹਉਮੈ ਕਰਕੇ ਹੀ ਮਹਿਸੂਸ ਕਰਦਾ ਹੈ ਕਿ ਮੈਨੂੰ ਘਾਟਾ ਪੈ ਗਿਆ ਹੈ। ਹਉਮੈ ਕਰਕੇ ਹੀ ਆਪਣੇ ਆਪ ਨੂੰ ਸੱਚਾ ਜਾਣਦਾ ਹੈ, ਵੱਖਰੀ ਹੋਂਦ ਕਰਕੇ ਹੀ ਝੂਠਾ। ਪਾਪ ਪੁੰਨ ਦਾ ਖਿਆਲ ਵੀ ਹਉਮੈ ਕਰਕੇ ਹੀ ਹੈ। ਪਰਮਾਤਮਾ ਤੋਂ ਵੱਖਰੀ ਹੋਂਦ ਕਾਰਨ ਹੀ ਕਦੇ ਨਰਕ ਤੇ ਕਦੀ ਸੁਰਗ ਦੀ ਕਲਪਨਾ ਕਰਦਾ ਹੈ। ਇਸ ਜੀਵ ਦੀ ਹਉਮੈ ਭਾਵ ਆਪਣੀ ਅੱਡਰੀ ਹਸਤੀ ਹੀ ਇਸ ਨੂੰ ਕਦੀ ਦੁਖੀ ਤੇ ਕਦੀ ਸੁਖੀ ਕਰਦੀ ਹੈ, ਜਿਸ ਕਾਰਨ ਇਹ ਕਦੇ ਰੋਂਦਾ ਹੈ, ਕਦੇ ਹੱਸਦਾ ਹੈ, ਕਦੇ ਪਾਪ ਕਰਕੇ ਆਤਮਾ ਨੂੰ ਮੈਲ ਲਾ ਲੈਂਦਾ ਹੈ, ਕਦੇ ਉਸ ਲੱਗੀ ਹੋਈ ਮੈਲ ਨੂੰ ਧੋਣ ਲਈ ਅਨੇਕਾਂ ਧਾਰਮਿਕ ਸਾਧਨ ਕਰਨ ਲੱਗ ਪੈਂਦਾ ਹੈ। ਹਉਮੈ ਕਰਕੇ ਹੀ ਜਾਤਾਂ ਜਿਣਸਾਂ ਦਾ ਝਗੜਾ ਪਿਆ ਹੋਇਆ ਹੈ। ਆਪਣੀ ਵੱਖਰੀ ਹੋਂਦ ਕਾਰਨ ਹੀ ਕਦੀ ਕਿਸੇ ਨੂੰ ਮੂਰਖ ਤੇ ਕਦੇ ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਪੈਂਦਾ ਹੈ। ਹਉਮੈ ਕਰਕੇ ਆਪਣੇ ਆਪ ਨੂੰ ਪ੍ਰਭੂ ਮਾਲਕ ਨਾਲੋਂ ਵੱਖਰਾ ਜਾਣ ਕੇ ਮਾਇਆ ਨੂੰ ਸੱਤ ਮੰਨ ਕੇ ਉਸ ਦੇ ਮਗਰ ਭੱਜਦਾ ਹੈ। ਹਉਮੈ ਕਰਕੇ ਹੀ ਮਨੁੱਖ ਪਰਮੇਸ਼ਰ ਤੋਂ ਵਿਛੜਿਆ ਹੋਇਆ ਹੈ ਤੇ ਮੁੜ ਮੁੜ ਕੇ ਜੰਮਦਾ ਮਰਦਾ ਹੈ। ਗੁਰੂ ਦੀ ਮਿਹਰ ਨਾਲ ਜੇ ਜੀਵ ਇਸ ਹਉਮੈ ਦੀ ਅਸਲੀਅਤ ਨੂੰ ਬੁੱਝ ਕੇ ਇਸ ਦਾ ਗਿਆਨ ਕਰ ਲਵੇ, ਇਹ ਹਉਮੈ ਇੱਕ ਅਗਿਆਨ ਭਰਮ ਹੈ ਜੋ ਮੈਨੂੰ ਅਸਲੀਅਤ ਤੋਂ ਦੂਰ ਰੱਖ ਰਿਹਾ ਹੈ, ਫਿਰ ਇਸ ਨੂੰ ਪ੍ਰਭੂ ਦੇ ਦਰ ਦੀ ਅਸਲ ਸੋਝੀ ਪੈ ਸਕਦੀ ਹੈ। ਜਿਹੋ ਜਿਹਾ ਹਉਮੈ ਅਧੀਨ ਕਰਮ ਕਰਦਾ ਹੈ, ਉਹ ਇਸ ਦੇ ਲੇਖ ਬਣ ਜਾਂਦੇ ਹਨ। ਸਾਹਿਬਾਂ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 466 ਉੱਪਰ ਅੰਕਿਤ ਹੈ। ਹਉਂ ਵਿੱਚ ਆਇਆ, ਹਉਂ ਵਿੱਚ ਗਿਆ, ਹਉਂ ਵਿੱਚ ਜੰਮਿਆ, ਹਉਂ ਵਿੱਚ ਮੂਆ, ਹਉਂ ਵਿੱਚ ਦਿੱਤਾ, ਹਉਂ ਵਿੱਚ ਲਿਆ, ਹਉਂ ਵਿੱਚ ਖੱਟਿਆ, ਹਉਂ ਵਿੱਚ ਗਿਆ, ਹਉਂ ਵਿੱਚ ਸਚਿਆਰ ਕੂੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਹਉਂ ਵਿੱਚ ਨਰਕ ਸੁਰਗ ਅਵਤਾਰ, ਹਉਂ ਵਿੱਚ ਹੱਸੈ, ਹਉਂ ਵਿੱਚ ਰੋਵੈ, ਹਉਂ ਵਿੱਚ ਭਰੀਐ, ਹਉਂ ਵਿੱਚ ਧੋਵੈ, ਹਉਂ ਵਿੱਚ ਜਾਤੀ ਜਨਸੀ ਖੋਵੈ, ਹਉਂ ਵਿੱਚ ਮੂਰਖ, ਹਉਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਉਂ ਵਿੱਚ ਮਾਇਆ, ਹਉਂ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ, ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲੇਖ, ਜਿਹਾ ਵੇਖੈ ਤੇ ਹਾ ਵੇਖ। ਇਸ ਹਉਮੈ ਦੇ ਦੀਰਘ ਰੋਗ ਤੋਂ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਨਾਮ ਜਪ ਦਾ ਦਾਰੂ ਬਖਸ਼ਿਸ਼ ਕਰਕੇ ਸਾਡੀ ਬੰਦ ਖਲਾਸੀ ਕਰਵਾ ਦੇਣ, ਤਾਂ ਜੋ ਅਸੀਂ ਅਸਲੀਅਤ ਤੋਂ ਜਾਣੂ ਹੋ ਸਕੀਏ। ਅਗਿਆਨ ਭਰਮ ਕਰਕੇ ਜੋ ਵੱਖਰੀ ਹੋਂਦ ਬਣੀ ਹੋਈ ਹੈ ਉਹ ਖਤਮ ਹੋ ਕੇ ਅਨੇਕਤਾ ਵਿੱਚੋਂ ਏਕਤਾ ਪ੍ਰਗਟ ਹੋ ਜਾਵੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਹੇ। ਜੇ ਆਪਾਂ ਗੁਰੂ ਦੀ ਮਤ ਦੇ ਧਾਰਨੀ ਬਣ ਕੇ ਦੀਰਘ ਵਿਚਾਰ ਨਾਲ ਸੋਚਣ ਦਾ ਯਤਨ ਕਰੀਏ, ਹਉਮੈ ਭਾਵ ਮੈਂ ਹਾਂ ਜੋ ਸਾਡੇ ਅੰਦਰ ਇਹ ਇੱਕ ਹਸਤੀ ਬਣੀ ਹੋਈ ਹੈ, ਇਸ ਦੀ ਕੋਈ ਹੋਂਦ ਨਹੀਂ, ਪਰ ਅਗਿਆਨ ਭਰਮ ਕਰਕੇ ਇਸ ਹਉਮੈ ਨੇ ਇੰਨਾ ਵੱਡਾ ਸਥੂਲ ਰੂਪ ਧਾਰਨ ਕੀਤਾ ਹੋਇਆ ਹੈ ਕਿ ਮਨੁੱਖ ਇਸ ਦੇ ਪ੍ਰਭਾਵ ਕਾਰਨ ਵਾਫਰਿਆ ਫਿਰਦਾ ਹੈ। ਜਿਉਂ ਜਿਉਂ ਇਸ ਤੋਂ ਖਹਿੜਾ ਛਡਾਉਣ ਦਾ ਯਤਨ ਕਰਦਾ ਹੈ, ਤਿਉਂ ਤਿਉਂ ਇਹ ਹੋਰ ਪ੍ਰਬਲ ਹੋ ਕੇ ਜੀਵ ਆਤਮਾ ਨੂੰ ਚੰਬੜਦੀ ਹੈ। ਇੱਕ ਸਮੇਂ ਯੂਨਾਨ ਦੇ ਈਥਨ ਸ਼ਹਿਰ ਦਾ ਇੱਕ ਧਨਵਾਨ ਮਨੁੱਖ ਸੁਕਰਾਤ ਨੂੰ, ਜੋ ਆਪਣੇ ਸਮੇਂ ਦਾ ਮਹਾਨ ਦਾਰਸ਼ਨਿਕ ਸੀ, ਮਿਲਣ ਵਾਸਤੇ ਆਇਆ। ਸੁਕਰਾਤ ਆਪਣੀ ਧੁਨ ਵਿੱਚ ਮਸਤ ਕੁਝ ਸੋਚ ਰਹੇ ਸਨ। ਉਹ ਧਨਾਟ ਤੇ ਉਸ ਨਾਲ ਚੱਲ ਕੇ ਆਏ ਖੁਸ਼ਾਮਦੀ ਬੰਦਿਆਂ ਨੇ ਧਨਾਟ ਨੂੰ ਸੁਕਰਾਤ ਦੇ ਜੀ ਆਇਆ ਨਾ ਕਹਿਣ ਤੇ ਆਪਣੀ ਹੇਠੀ ਸਮਝੀ। ਧਨਾਟ ਨੇ ਸੁਕਰਾਤ ਨੂੰ ਸੰਬੋਧਨ ਕਰਕੇ ਕਿਹਾ, ਸੁਕਰਾਤ ਤੂੰ ਜਾਣਦਾ ਨਹੀਂ, ਮੈਂ ਈਥਨ ਸ਼ਹਿਰ ਦਾ ਸਭ ਤੋਂ ਵੱਡਾ ਧਨਾਟ ਬੰਦਾ ਹਾਂ। ਸੁਕਰਾਤ ਮੁਸਕਰਾਏ ਤੇ ਪਾਸ ਪਈ ਕੁਰਸੀ ਉੱਪਰ ਬੈਠਣ ਲਈ ਇਸ਼ਾਰਾ ਕੀਤਾ ਤੇ ਨਾਲ ਹੀ ਲਾਗਲੇ ਕਮਰੇ ਵੱਲ ਗਏ। ਉੱਥੋਂ ਦੁਨੀਆਂ ਦਾ ਨਕਸ਼ਾ ਚੁੱਕ ਲਿਆ। ਧਨਾੜ ਦੇ ਸਾਹਮਣੇ ਉਹ ਦੁਨੀਆਂ ਦਾ ਨਕਸ਼ਾ ਵਿਛਾ ਕੇ ਉਸ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ, ਮੈਨੂੰ ਮੁਆਫ਼ ਕਰਨਾ ਜੀ, ਮੈਂ ਤੁਹਾਨੂੰ ਜਾਣਦਾ ਨਹੀਂ ਸਾਂ। ਆਪ ਕਿਰਪਾ ਕਰਕੇ ਆਪਣੀ ਵਾਕਫੀ ਤੇ ਰਹਾਇਸ਼ ਬਾਰੇ ਮੈਨੂੰ ਦੱਸੋ ਤਾਂ ਜੋ ਕਿਤੇ ਲੋੜ ਸਮੇਂ ਆਪ ਦਾ ਘਰ ਢੂੰਡ ਸਕਾਂ। ਦੁਨੀਆਂ ਦੇ ਨਕਸ਼ੇ ਵਿੱਚੋਂ ਯੂਨਾਨ ਦੇਸ਼ ਲੱਭਿਆ, ਜੋ 2.5 ਇੰਚ ਦੀ ਲਕੀਰ ਨਾਲ, ਜਿਵੇਂ ਕਿ ਨਕਸ਼ੇ ਵਿੱਚ ਮੁਲਕਾਂ ਦੀ ਹੱਦਬੰਦੀ ਹੁੰਦੀ ਹੀ ਹੈ, ਦਰਸਾਇਆ ਹੋਇਆ ਸੀ। ਜਦੋਂ ਉਸ ਧਨਾੜ ਬੰਦੇ ਨੇ ਯੂਨਾਨ ਦੇਸ਼ ਦੇ ਉੱਪਰ ਉਹ ਇਸ਼ਾਰਾ ਕੀਤਾ, ਸਾਰਿਆਂ ਨੇ ਹਾਂ ਕੀਤੀ ਕਿ ਹਾਂ ਇਹ ਹੀ ਯੂਨਾਨ ਹੈ। ਸੁਕਰਾਤ ਕਹਿਣ ਲੱਗੇ, ਜੀ ਹੁਣ ਇਸ ਵਿੱਚ ਈਥਨ ਸ਼ਹਿਰ ਲੱਭੋ। ਇੱਕ ਕਾਲਾ ਬਿੰਦੂ ਲਾ ਕੇ ਉਸ ਦੇ ਲਾਗੇ ਈਥਨ ਸ਼ਹਿਰ ਲਿਖਿਆ ਹੋਇਆ ਸੀ। ਧਨਾੜ ਆਦਮੀ ਨੇ ਉੱਥੇ ਉਂਗਲ ਰੱਖ ਦਿੱਤੀ। ਸੁਕਰਾਤ ਨੇ ਕਿਹਾ, ਜੀ ਠੀਕ ਹੈ, ਇਹ ਈਥਨ ਸ਼ਹਿਰ ਹੈ। ਇਸ ਵਿੱਚ ਕੋਈ ਲੱਖਾਂ ਦੀ ਵਸੋਂ ਹੈ। ਕਿਰਪਾ ਕਰਕੇ ਆਪਣਾ ਮਹੱਲ, ਆਪਣਾ ਟਿਕਾਣਾ ਇਸ ਸ਼ਹਿਰ ਵਿੱਚ ਦੱਸਣ ਦੀ ਖੇਚਲ ਕਰੋ। ਉਹ ਧਨਾੜ ਬੜਾ ਸ਼ਰਮਸਾਰ ਹੋਇਆ, ਕਹਿਣ ਲੱਗਾ, ਇਸ ਬਿੰਦੂ ਵਿੱਚ ਮੈਂ ਕਿਵੇਂ ਆਪਣਾ ਮਹੱਲ ਦੱਸ ਸਕਦਾ ਹਾਂ? ਸੁਕਰਾਤ ਕਹਿਣ ਲੱਗੇ, ਬਸ ਇਸ ਦੁਨੀਆਂ ਦੇ ਵਿੱਚ ਈਥਨ ਇੱਕ ਬਿੰਦੂ ਹੀ ਹੈ। ਲੱਖਾਂ ਬੰਦੇ ਇਸ ਈਥਨ ਸ਼ਹਿਰ ਵਿੱਚ ਰਹਿੰਦੇ ਨੇ, ਫਿਰ ਯੂਨਾਨ ਦੀ ਕਿੰਨੀ ਆਬਾਦੀ ਹੈ, ਫਿਰ ਸੰਸਾਰ ਦੀ ਕਿੰਨੇ ਅਰਬਾਂ ਦੀ ਗਿਣਤੀ ਵਿੱਚ ਵਸੋਂ ਹੈ। ਇਸ ਧਰਤੀ ਤੋਂ ਅੱਗੇ ਪਤਾ ਨਹੀਂ ਹੋਰ ਕਿੰਨੀ ਕੁ ਪਰਮੇਸ਼ਰ ਦੀ ਕਾਇਨਾਤ ਦਾ ਵਿਸਥਾਰ ਹੈ। ਉਸ ਦੇ ਮੁਕਾਬਲੇ ਵਿੱਚ ਸਾਡੀ ਕਿੰਨੀ ਕੁ ਹੋਂਦ ਤੇ ਹਸਤੀ ਹੈ ਜਿਸ ਦਾ ਅਸੀਂ ਮਾਣ ਕਰਦੇ ਹਾਂ। ਸੇਠ ਸਾਹਿਬ, ਜਦੋਂ ਕਿਤੇ ਆਪਣੀ ਹੋਂਦ ਅਥਵਾ ਹਉਮੈ ਦਾ ਭੂਤ ਤੁਹਾਡੇ ਉੱਤੇ ਸਵਾਰ ਹੋਵੇ, ਉਸ ਵੇਲੇ ਇਸ ਨਕਸ਼ੇ ਨੂੰ ਖਿਲਾਰ ਕੇ ਆਪਣੀ ਹਉਮੈ ਨੂੰ ਵਿਖਾ ਦੇਣਾ ਕਿ ਸਾਰੇ ਸੰਸਾਰ ਦੇ ਸਾਹਮਣੇ ਮੇਰੀ ਹਸਤੀ ਕਿੰਨੀ ਕੁ ਹੈ। ਹਰ ਰੋਜ਼ ਉਸ ਪ੍ਰਭੂ ਦੀ ਕਾਇਨਾਤ ਵੱਲ ਵੇਖੋਗੇ, ਆਪਣਿਆਂ ਤੋਂ ਵੱਡਿਆਂ ਵੱਲ ਤੱਕੋਗੇ, ਇਸ ਤਰ੍ਹਾਂ ਹਉਮੈ ਤੋਂ ਸੁਤੰਤਰ ਹੋ ਜਾਵਾਂਗੇ। ਸਤਿਗੁਰਾਂ ਨੇ ਵੀ ਗੁਰਬਾਣੀ ਵਿੱਚ ਪ੍ਰੇਰਣਾ ਦਿੱਤੀ ਹੈ ਕਿ ਹੇ ਗੁਰੂ ਕੇ ਸਿੱਖ, ਨੇਮ ਨਾਲ ਵਿਚਾਰ ਕੇ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਿਆ ਕਰ। ਗੁਰਬਾਣੀ ਪੜ੍ਹਦਿਆਂ ਪਤਾ ਲੱਗੇਗਾ ਕਿ ਇਸ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਮਾਇਆਧਾਰੀ, ਬਲਧਾਰੀ ਰਾਜੇ ਮਹਾਰਾਜੇ, ਜਿਨ੍ਹਾਂ ਦੇ ਤਬੇਲਿਆਂ ਵਿੱਚ ਬੜੀ ਬੜੀ ਡੀਲ ਵਾਲੇ, ਸੋਹਣੇ ਰੰਗਾਂ ਵਾਲੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨਾਲ ਸ਼ਿੰਗਾਰੇ, ਬੇਮਿਸਾਲ ਹਾਥੀਆਂ ਦੇ ਝੁੰਡ ਝੂੰਮਦੇ ਸਨ, ਜਿਨ੍ਹਾਂ ਰਾਜਿਆਂ ਪਾਸ ਪੱਕੇ ਗੱਚਗੀਰ ਕਿਲੇ, ਅਨੇਕਾਂ ਵਧੀਆ ਕਿਸਮ ਦੇ ਘੋੜੇ, ਜੋ ਹੋਰਨਾਂ ਵਾਂਗੂ ਚੁੰਗੀਆਂ ਜੋ ਹਵਾ ਵਾਂਗੂ ਚੁੰਗੀਆਂ ਭਰਦੇ ਹੋਏ ਹਵਾ ਦੇ ਵੇਗ ਨੂੰ ਵੀ ਮਾਤ ਪਾਉਂਦੇ ਸਨ, ਐਸੇ ਤੇਜ ਪ੍ਰਤਾਪੀ ਰਾਜੇ, ਜਿਨ੍ਹਾਂ ਮੂਹਰੇ ਬੜੇ ਬੜੇ ਬਾਹੂਬਲ ਵਾਲੇ ਰਾਜੇ, ਜਿਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਲਾਉਣਾ ਵੀ ਸੰਭਵ ਨਹੀਂ, ਚੁੱਕ ਚੁੱਕ ਕੇ ਨਮਸਕਾਰਾਂ ਕਰਦੇ ਸਨ। ਐਸੇ ਐਸੇ ਵੱਡੇ ਸ਼ਕਤੀਸ਼ਾਲੀ ਰਾਜੇ ਹੋ ਚੁੱਕੇ ਹਨ, ਪਰ ਅੰਤ ਹਸ਼ਰ ਕੀ ਹੋਇਆ? ਇਸ ਸੰਸਾਰ ਤੋਂ ਨੰਗੇ ਪੈਰੀ ਤੇ ਖਾਲੀ ਹੱਥ ਹੀ ਤੁਰ ਗਏ। ਇਸ ਲਈ ਕਿਸ ਗੱਲ ਦਾ ਅਹੰਕਾਰ ਹੈ? ਅਸੀਂ ਕਿਸ ਬਾਗ ਦੀ ਮੂਲੀ ਹਾਂ? ਵਾਚੀਏ ਸਾਹਿਬਾਂ ਦਾ ਪਾਵਨ ਬਚਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਅਕਾਲ ਉਸਤਤ ਵਿੱਚ ਸਵਈਆਂ ਜੋ ਰਚੇ ਸਵਈਏ ਹਨ, ਉਹਨਾਂ ਵਿੱਚ ਕੀ ਬਖਸ਼ਿਸ਼ ਕਰਦੇ ਹਨ? ਮਾਤੇ ਮਤੰਗ ਜਰੇ ਜਰ ਸੰਗ ਅਨੂਪਯੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਬਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਬਹੇ ਤੋ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜਿਹੜੇ ਮਹਾਰਾਜੇ ਆਪਣੇ ਜੀਵਨ ਭਰ ਵਿੱਚ ਵੱਡੇ ਵੱਡੇ ਦੇਸ਼ਾਂ ਨੂੰ ਸੁੱਤੇ ਸਿੱਧ ਹੀ ਜਿੱਤਦੇ ਰਹੇ ਹਨ, ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਉਹਨਾਂ ਦੇ ਦਰਵਾਜ਼ਿਆਂ ਉੱਪਰ ਨਿੱਤ ਹੀ ਢੋਲ ਮਿਰਦੰਗ ਤੇ ਨਗਾਰੇ ਵੱਜਦੇ ਰਹਿੰਦੇ ਸਨ, ਜਿਨ੍ਹਾਂ ਦੇ ਤਬੇਲਿਆਂ ਵਿੱਚ ਸੁੰਦਰ ਹਾਥੀਆਂ ਦੇ ਝੁੰਡ ਝੰਗਾਰਾਂ ਮਾਰਦੇ ਸਨ ਤੇ ਹਜ਼ਾਰਾਂ ਬੇਸ਼ਕੀਮਤੀ ਘੋੜੇ ਸਦਾ ਹਿਣਕਦੇ ਰਹਿੰਦੇ ਸਨ। ਪਿਛਲੇ, ਹੁਣ ਵਰਤਮਾਨ ਅਤੇ ਆਉਣ ਵਾਲੇ ਸਮੇਂ ਦੇ ਹੁਕਮਰਾਨਾਂ ਦੇ ਤੇਜ ਪ੍ਰਤਾਪੀ ਰਾਜਿਆਂ ਦੀ ਗਿਣਤੀ ਕੌਣ ਕਰ ਸਕਦਾ ਹੈ? ਭਾਵ ਨਹੀਂ ਹੋ ਸਕਦੀ। ਐਸੀ ਸ਼ਕਤੀ ਦੇ ਮਾਲਕਾਂ ਦਾ ਅਖੀਰ ਅੰਜਾਮ ਕੀ ਹੋਇਆ? ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਨਾ ਕਰਨ ਸਦਕਾ ਤੇ ਹਮੇਸ਼ਾ ਹਉ ਹੰਗਤਾ ਦੀ ਬਿਮਾਰੀ ਦਾ ਸ਼ਿਕਾਰ ਬਣਨ ਕਰਕੇ ਉਹਨਾਂ ਨੂੰ ਅਖੀਰ ਜਮ ਲੋਕ ਪਧਾਰਨਾ ਪਿਆ, ਨਰਕਾਂ ਦੇ ਅਧਿਕਾਰੀ ਬਣਨਾ ਪਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਸਾਨੂੰ ਅਗਵਾਈ ਪ੍ਰਦਾਨ ਕਰਦੇ ਹਨ। ਜੀਤ ਫੇਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜੇ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ। ਆਮ ਮਨੁੱਖਾਂ ਦੀ ਗੱਲ ਤਾਂ ਇੱਕ ਪਾਸੇ ਰਹੀ। ਸਾਹਿਬ ਹੁਕਮ ਕਰਦੇ ਨੇ ਇਸ ਸੰਸਾਰ ਵਿੱਚ ਤਾਂ ਪੀਰ ਪੈਗੰਬਰ ਅਵਤਾਰ ਔਲੀਏ ਬੜੇ ਬੜੇ ਛਤਰਧਾਰੀ ਜੋਗੀ ਬ੍ਰਹਮਚਾਰੀ ਇਹ ਵੀ ਹੋ ਗੁਜ਼ਰੇ ਹਨ ਜਿਨ੍ਹਾਂ ਦੇ ਸਿਰਾਂ ਉੱਪਰ ਕਈਆਂ ਕਈਆਂ ਕੋਹਾਂ ਤੱਕ ਛਤਰ ਝੁੱਲਦੇ ਸਨ। ਐਸੇ ਐਸੇ ਮਹਾਂਬਲੀ ਰਾਜੇ ਹੋਏ ਹਨ ਜੋ ਬੜੇ ਬੜੇ ਰਾਜਿਆਂ ਦੇ ਹੰਕਾਰ ਨੂੰ ਮਲੀਆ ਮੇਟ ਕਰਨ ਦੀ ਸਮਰੱਥਾ ਦੇ ਮਾਲਕ ਸਨ। ਮਾਨ ਧਾਤਾ ਅਤੇ ਦਲੀਪ ਵਰਗੇ ਚੱਕਰਵਰਤੀ ਜਿਨ੍ਹਾਂ ਨੂੰ ਆਪਣੀਆਂ ਬਾਹਾਂ ਤੇ ਆਪਣੇ ਵਾਯੂ ਬਲ ਤੇ ਬਹੁਤ ਮਾਣ ਸੀ। ਦਾਰਾ ਵਰਗੇ ਦੁਰਯੋਧਨ ਵਰਗੇ ਹੰਕਾਰੀ ਜੋ ਸੰਸਾਰ ਦੇ ਸੁੱਖਾਂ ਨੂੰ ਭੋਗ ਭੋਗ ਕੇ ਅੰਤ ਨੂੰ ਇਸ ਧਰਤੀ ਦੇ ਵਿੱਚ ਮਿੱਟੀ ਹੀ ਮਿੱਟੀ ਦੇ ਵਿੱਚ ਮਿੱਟੀ ਹੋ ਗਏ। ਇਸ ਲਈ ਕਾਹਦਾ ਮਾਣ ਤੇ ਕਿਹੜੀ ਗੱਲ ਦਾ ਹੰਕਾਰ। ਸਤਿਗੁਰੂ ਜੀ ਪਾਵਨ ਬਚਨ ਕਰਦੇ ਹਨ, ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੌਸਲੋ ਚਲਤ ਹੈ, ਬੜੇ ਬੜੇ ਰਾਜਨ ਕੇ ਦਾਵਤ ਫਿਰਤ ਦੇਸ, ਬੜੇ ਬੜੇ ਭੂਪਨ ਕੇ ਦਰੁਪ ਕੋ ਦਲਤ ਹੈ, ਮਾਨਸੇ ਮਹੀਪ ਉਹ ਦਲੀਪ ਜੈਸੇ ਛਤਰਧਾਰੀ, ਬੜੋ ਅਭਿਮਾਨ ਪੁਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨ ਧਾਰੀ, ਭੋਗ ਭੋਗ ਭੂਮੇ ਅੰਤ ਭੂਮ ਮੈਂ ਮਲਤ ਹੈ। ਅਕਾਲ ਉਸਤਤ ਵਿੱਚ ਹੋਰ ਜਗ੍ਹਾ ਸਤਿਗੁਰ ਪਾਵਨ ਬਚਨ ਕਰਦੇ ਹਨ, ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਔਰ ਵਿਸ਼ਨ ਕੇਤੇ ਵੇਦ ਔ ਪੁਰਾਣ ਕੇਤੇ, ਸਿਮਰਤ ਸਮੂਹਨ ਕੈ ਹੋਏ ਹੋਏ ਬਤੈ ਹੈ, ਮੋਨ ਦੀ ਮਦਾਰ ਕੇਤੇ ਅਸ਼ਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈ, ਪੀਰ ਔ ਪੈਗੰਬਰ ਕੇਤੇ ਗਨੇ ਨਾ ਪਰਤ ਏਤੇ, ਭੂਮ ਹੀ ਤੇ ਹੋਏ ਕੈ ਫਿਰ ਭੂਮ ਹੀ ਮਲਏ ਹੈ। ਇਸ ਲਈ ਹੇ ਮੂਰਖ ਮਨ ਤੂੰ ਕਿਸ ਵਾਸਤੇ ਹੰਕਾਰ ਕਰਦਾ ਹੈ, ਜਿਨ੍ਹਾਂ ਵਸਤੂਆਂ ਦਾ ਤੂੰ ਮਾਣ ਕਰਦਾ ਹੈ ਪ੍ਰਭੂ ਦੇ ਹੁਕਮ ਵਿੱਚ ਇਹਨਾਂ ਨੂੰ ਇੱਕ ਦਿਨ ਛੱਡਣਾ ਹੀ ਪੈਣਾ ਹੈ, ਜਦ ਇਹਨਾਂ ਨੂੰ ਛੱਡਣਾ ਹੀ ਹੈ ਫਿਰ ਮੂਰਖ ਮਨ ਕਾਹੇ ਕਰ ਸੈ ਮਾਣਾ, ਉੱਠ ਚੱਲਣਾ ਖਸਮੈ ਪਾਣਾ। ਹਾਂ ਮੈਨੂੰ ਸਤਿਗੁਰੂ ਦੀ ਬਖਸ਼ਿਸ਼ ਕੀਤੀ ਵਿਚਾਰ ਸਤਿਗੁਰੂ ਦੀ ਬਖਸ਼ੀ ਸਿੱਖਿਆ ਨਾਲ ਮਾਰਨਾ ਹੈ ਖਤਮ ਕਰਨਾ ਹੈ। ਜਦੋਂ ਗੁਰੂ ਦੀ ਸਿੱਖਿਆ ਨਾਲ ਕਿਸੇ ਗੁਰੂ ਪਿਆਰੇ ਦੀ ਹਉਮੈ ਦੇ ਵਿਚਾਰਾਂ ਦਾ ਅਭਾਵ ਹੋ ਜਾਵੇਗਾ, ਖਾਤਮਾ ਹੋ ਜਾਵੇਗਾ, ਫਿਰ ਉਹ ਗੁਰੂ ਪਿਆਰਾ ਜਿੱਥੇ ਆਪ ਤਰੇਗਾ ਉੱਥੇ ਅਨੇਕਾਂ ਦੇ ਤਰਨ ਦਾ ਵਸੀਲਾ ਬਣਦਾ ਹੈ, ਅਨੇਕਾਂ ਨੂੰ ਤਾਰਨ ਦਾ ਸਾਧਨ ਬਣੇਗਾ। ਮੁੜ ਉਸ ਗੁਰੂ ਪਿਆਰੇ ਨੂੰ ਟੇਢੀਆਂ ਜੂਨਾਂ ਵਿੱਚ ਭਰਮਣ ਨਹੀਂ ਕਰਨਾ ਪੈਂਦਾ, ਉਸ ਦੀ ਜੀਵਨ ਸ਼ੋਅ ਵੀ ਪਾਰਸ ਵਾਂਗੂ ਅਸਰ ਕਰਦੀ ਹੈ ਅਤੇ ਸੱਚੇ ਵਾਹਿਗੁਰੂ ਨੂੰ ਭਾ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਹੁਕਮ ਕਰਦੇ ਹਨ, ਐਸੇ ਗੁਰਮੁਖ ਵਰਤਾਏ ਵਿਚਾਰ ਮਾਰੈ ਤਰੈ ਤਾਰੈ ਉਲਟ ਜੂਨ ਨਾ ਆਵੈ, ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ।